ਨਾਨਕ ਨੂੰ ਕੱਕੇ ਨੂੰ ਔਂਕੜ ਹੈ, ਜਨ ਦੇ ਨੰਨੇ ਨੂੰ ਔਂਕੜ ਹੈ, ਦਾਸ ਦੇ ਸੱਸੇ ਨੂੰ ਔਂਕੜ ਹੈ। ਗੁਰੂ ਰਾਮਦਾਸ ਸਾਹਿਬ ਇਹਦੇ ਚ ਕਹਿੰਦੇ ਹੈ ਮੈਂ ਉਹਦਾ ਦਾਸ, ਅਕਾਲ ਪੁਰਖ ਦਾ ਸਿੱਧਾ, ਮੈਂ ਨਾਨਕ ਦਾ ਦਾਸ ਨਹੀਂ ਹੈ। ਜੇ ਨਾਨਕ ਦਾ ਦਾਸ ਹੁੰਦਾ ਛਾਪਦਾ ਤੇ ਨਾਨਕ ਦੇ ਕੱਕੇ ਨੂੰ ਔਂਕੜ ਨਾ ਹੁੰਦੀ। ਨਾਨਕ ਛਾਪ ਨਹੀਂ ਹੈ ਇੱਥੇ, ਇਹ ਡਬਲ ਚੀਜ਼ ਹੈ ਇੱਥੇ, ਛਾਪ ਵੀ ਹੈ ਨਾਲ ਮਹੱਲੇ ਦੀ ਇੰਡੀਵਿਜੁਅਲਿਟੀ ਪ੍ਰਗਟ ਕੀਤੀ ਹੈ।
ਜਿਸ ਮਹੱਲੇ ਦਾ ਸ਼ਬਦ ਹੋਏਗਾ ਉੱਤੇ ਜੇ ਨਾਨਕ ਨੂੰ ਔਂਕੜ ਹੋਏਗਾ ਤੇ ਉਹ ਇੰਡੀਵਿਜੁਅਲ ਮਹੱਲੇ ਦਾ ਮਤਲਬ ਵੀ ਹੋਈ ਹੈ। ਮਹੱਲਾ ਚੌਥੇ ਦਾ ਸ਼ਬਦ ਹੈ, ਪੌੜੀ ਹੈ, ਉਹ ਆਪ ਹੀ ਨਾਨਕ ਦੇ ਕੱਕੇ ਨੂੰ ਜਿੱਦਾਂ ਜਪ ਬਾਣੀ ਚ ਨਾਨਕ ਨੀਚ ਕਹੇ ਵਿਚਾਰ, ਉੱਥੇ ਨਾਨਕ ਦੇ ਕੱਕੇ ਨੂੰ ਔਂਕੜ, ਨੀਚ ਦੇ ਚਿੱਚੇ ਨੂੰ ਔਂਕੜ, ਉੱਥੇ ਜੋਤ ਨਹੀਂ ਹੈ ਨਾਨਕ। ਇਸ ਕਰਕੇ ਇੱਥੇ ਨਾਨਕ ਦੋ ਥਾਂ ਆਏਗਾ, ਇੱਕ ਛਾਪ, ਇੱਕ ਜੇ ਕੱਕੇ ਨੂੰ ਔਂਕੜ ਹੈ ਤਾਂ ਇੰਡੀਵਿਜੁਅਲ ਮਹੱਲਾ ਜਿਹਦੀ ਬਾਣੀ ਹੈ ਉੱਤੇ, ਦੋਨਾਂ ਨੂੰ ਜ਼ਾਹਰ ਕਰੇਗਾ। ਇਸ ਕਰਕੇ ਇਹ ਜਿਹੜਾ ਨਾਨਕ ਛਾਪ ਔਰ ਇੰਡੀਵਿਜੁਅਲ ਮਹੱਲਾ ਦਾਸ ਕਿਹਦਾ ਬਣਦਾ ਹੈ?
ਪ੍ਰਤੱਖ ਸਤ
ਉਹ ਕੀ ਚੀਜ਼ ਹੈ? ਸਾਨੂੰ ਦੇਖਿਆ ਹੀ ਇਹ ਮਿਲਦੀ ਹੈ ਵੀ ਤੁਸੀਂ ਦਾਸ ਦਸੋਨੇ ਲਾਲੇ ਗੋਲੇ ਹੋ, ਕਿਹਦੇ? ਵਾਹਿਗੁਰੂ ਦੇ। ਬੋਲੋ
ਵਾਹਿਗੁਰੂ ਜੀ ਕਾ
ਖਾਲਸਾ। ਲਫ਼ਜ਼ ਸ਼ੌਪ ਹੋ ਗਿਆ, ਖਾਲਸਾ ਕੋ ਹੈਂਕੜਬਾਜੀ ਵਾਲਾ ਲਫ਼ਜ਼ ਨਹੀਂ ਹੈ ਵੀ ਮੁੱਛਾਂ ਨੂੰ ਤਾ ਦੇ ਕੇ ਕਹੋ ਅਸੀਂ ਖਾਲਸੇ। ਉਹ ਖਾਲਸੇ ਦਾ ਤੇ ਮਤਲਬ ਮੁਰਦਾ ਮਰੀਦ, ਲਾਲਾ ਗੋਲਾ, ਦਾਸਨ ਦਾਸ, ਉਹ ਮਤਲਬ ਹੈ ਖਾਲਸੇ ਦਾ। ਅਸੀਂ ਪ੍ਰਾਈਵੇਟ ਨਹੀਂ ਹੈ, ਅਸੀਂ ਵਾਹਿਗੁਰੂ ਦੀ ਯਾਦ ਆਏਦਾ, ਅਸੀਂ ਵਾਹਿਗੁਰੂ ਦੇ ਗੁਲਾਮ ਹੈ। ਇਸ ਕਰਕੇ ਇਹੋ ਮਹੱਲਾ ਚੌਥਾ ਆਪਣੇ ਲਿਖਤ ਰੂਪ ਚ ਲਿਖਦਾ, ਸਦਾ ਹੀ ਗੁਲਾਮ ਲਿਖਦਾ ਹੁੰਦਾ ਸੀ ਕਿ ਮੈਂ ਅਕਾਲ ਪੁਰਖ ਦਾ ਗੁਲਾਮ ਹੈ। ਇਸ ਕਰਕੇ ਖਾਲਸਾ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਖਾਲਸਾ ਹੈਂਕੜਬਾਜੀ ਵਾਲਾ ਲਫ਼ਜ਼ ਨਹੀਂ ਹੈ, ਗਰੀਬੀ ਦਾ ਲਫ਼ਜ਼ ਹੈ। ਇਸ ਕਰਕੇ ਸਾਨੂੰ ਦੇਖਿਆ ਕੀ ਮਿਲਦੀ ਹੈ?
ਬੋਲੋ ਵਾਹਿਗੁਰੂ ਜੀ ਕਾ।
ਜਨ ਨਾਨਕ ਦਾਸ ਦਸੋਨਾ, ਜਨ ਨਾਨਕ ਦਾਸ ਦਸੋਨਾ,
ਇਹ ਸਭੇ ਧਿਆਓ, ਸਭੇ ਧਿਆਓ, ਸਭੇ ਧਿਆਓ, ਸਭੇ ਧਿਆਓ,
ਵੱਡ ਵੱਡੇ ਹਰ ਤੁਮੇ ਵੱਡ ਵੱਡੇ।
ਹੁਣ ਦੇਖ ਲੋ ਗੁਰੂ ਨਾਨਕ ਵੱਲ ਇਸ਼ਾਰਾ ਹੈ ਕਿ ਕਿਹਦੇ ਵੱਲ ਇਸ਼ਾਰਾ ਹੈ? ਪੌੜੀ ਸ਼ੁਰੂ ਹੋਣ ਲੱਗੀ ਹੈ
ਔਰ ਮੰਮੇ ਦੇ ਥੱਲੇ ਹਲੰਤ ਹੈ, ਉਹ ਬੁਲਾਉਣਾ ਹੈ। ਹਾਰੇ ਤੁਮੇ ਵੱਡ ਵੱਡੇ, ਹਰੇ ਤੁਮ ਵੱਡੇ
ਸਿੰਘਾਂ ਨਾ ਸਿੱਖਾਂ ਨਾ ਕੀ ਉਹ ਰੱਬ ਤੇ ਕਿਤੇ ਲਾਂਭੇ ਹੀ ਬੈਠ ਕੱਢ ਦਿੱਤਾ ਸਾਰੇ ਗੁਰਦੁਆਰੇ ਸਾਰੀ ਸਿੱਖੀ ਨੂੰ ਉਹ ਉਹ ਮੋਹਰੇ ਗ੍ਰੰਥ ਨੂੰ ਹੀ ਕੀਤਾ, ਉਹਦੇ ਅੱਗੇ ਹੱਥ ਜੋੜ ਕੇ, ਉਹਦੇ ਅੱਗੇ ਹੀ ਸਾਰਾ। ਉਹ ਰੱਬ, ਅਸੀਂ ਰੱਬ ਦੇ ਪੁਜਾਰੀ ਆ ਕਿ ਕਿਸੇ ਕਿਤਾਬ ਦੇ ਪੁਜਾਰੀ ਆ?
ਆ ਦੇਖੋ ਸਵਈਆ ਦਸਮ ਪਾਤਸ਼ਾਹ ਦਾ ਕੀ ਕਹਿ ਰਿਹਾ।
ਅੱਗੇ ਸਪੈਲਿੰਗ ਦੇਖਿਓ ਸਭ ਦੇ, ਉਹ ਸਭੇ ਹੈ ਇੱਥੇ ਸਭ, ਸਾਰੀ ਦੁਨੀਆ ਤੂੰ, ਇੱਥੇ ਉਹ ਮਤਲਬ ਹੈ ਸਭ ਉਪਰ
ਜੋ ਧਿਆਵੇ ਹਰ ਅਪਰੰਪਾਰ ਹਰੇ ਹਰੇ
ਜੋ ਧਿਆਵੇ ਹਰ ਅਪਰੰਪਾਰ ਹਰੇ ਹਰੇ
ਹਰੇ ਹਰੇ
ਹਰੇ ਹਰੇ
ਹਮਾਰ ਹਰੀ
ਹਰੀ
ਅਵਰ ਸਿਆਨ ਨਾ ਕਰੀ ਮਹਾਰਾ
ਸਿਰਫ ਨਾਮ ਜਪਣਾ ਹੀ ਹੈ, ਹੋਰ ਕੁਛ ਨੀ ਹੈ। ਉੱਥੇ ਮੈਂ ਇੱਕ ਤਾਂ ਸ਼ਬਦ ਲਾਇਆ, ਇੱਕ ਮਾਮਲੀ ਸੀ ਬੈਠਾ ਕਹਿੰਦੀ ਸਾਡੇ ਵੀ ਇੱਕੋ ਹੀ ਹਰੀ ਹਰੀ ਭੰਗ ਹੀ ਹੁੰਦੀ ਹੈ ਬਸ, ਹਮਾਰਾ ਇੱਕੋ ਹਰੀ ਹਰੀ। ਉਹ ਮੈਂ ਕਿਹਾ ਤੂੰ ਮਾਸ ਵੀ ਖਾ ਲੈਂਦਾ ਹੁੰਦਾ? ਕਹਿੰਦਾ ਜੀ ਸਿਰੀ ਸਿਰੀ ਬਾਕੀ ਨਹੀਂ। ਮੈਂ ਕਿਹਾ ਅਮਲੀਆ ਤੈਨੂੰ ਕੁਛ ਸਮਝ ਆਈ ਹੈ? ਕਹਿੰਦਾ ਕਹਿੰਦਾ ਜੀ ਤੁਹਾਡੇ ਸ਼ਬਦ ਦਾ ਇੰਨਾ ਆਨੰਦ ਆਇਆ ਨਾ ਹਮਾਰ ਪੋਸਤੀ ਸੀ ਬੜਾ। ਕਹਿੰਦਾ ਜੀ ਤੁਹਾਡੀ ਵੀ ਬਾਲੀ ਚੰਗੀ ਹੈ, ਸਾਡੀ ਵੀ ਬਾਲੀ ਬੜੀ ਹੈ। ਪੋਸਤਾ ਦਿਲ ਦੋਸਤਾ ਤੇਰਾ ਸੋਨੇ ਬਣਾਵਾਂ ਬੂਟਾ, ਇੱਕ ਟਕੇ ਦਾ ਅਮਲ ਪੀਤਾ ਤੇ ਲੱਖ ਲੱਖ ਰੁਪਏ ਦਾ ਝੂਟਾ। ਮੈਂ ਕਿਹਾ ਇਹ ਅਮਲੀਆ ਇਹ ਤੇਰਾ ਤੂੰ ਇੱਧਰ ਹੀ ਲੱਗਾ? ਕਹਿੰਦਾ ਜੀ ਇਹ ਕੰਮ ਖਰਾਬ ਵੀ ਬੜਾ। ਪੋਸਤਾ ਦਿਲ ਦੋਸਤਾ ਤੇਰਾ ਰਗੜ ਬਣਾਵਾਂ ਬੂਟਾ, ਝੁੰਗਾ ਝਾੜਾ ਛੱਡ ਕੇ ਤੇ ਮੇਰੇ ਹੱਥ ਫੜਾਇਆ ਠੂਠਾ। ਕਹਿੰਦਾ ਇਹਦਾ ਜੀ ਅੰਤ ਚੰਗਾ ਨੀ, ਆ ਜਿਹੜੀ ਤੁਸੀਂ ਬਾਣੀ ਗਾਉਂਦੇ ਹੋ ਨਾ, ਹੁਣ ਥੋੜੀ ਥੋੜੀ ਸਮਝ ਆਉਣ ਲੱਗੀ ਭਾਈ ਇਹ ਮਾਰੇ ਇਹ ਬੜੀ ਭੈੜੀ ਚੀਜ਼ ਹੈ ਤੇ ਆ ਜਿਹੜੀ ਚੀਜ਼ ਹੈ ਨਾ ਹਮਾਰ
ਜਪ ਮਨ ਨਾਮ ਹਰੀ ਹੋਏ ਸਰਬ ਸੁਖੀ ਜਪੇ ਮਨ ਨਾਮ
ਕਹੋ ਹਰ ਲਹੋ ਕਰ ਸੇਵਾ ਸਤਿਗੁਰ ਗੁਣ ਕਹੋ ਹਰ ਲਹੋ ਕਰ ਸੇਵਾ
ਸਤਿਗੁਰ ਇਹ ਹਰ ਹਰ ਨਾਮ ਤੇ ਆਈ ਇਹ ਹਰ ਹਰ ਨਾਮ ਤੇ ਆਈ ਜੋ ਧਿਆਵੇ ਹਰ ਅਪਰੰਪਰ ਹਰ ਹਰੇ
ਹਰ ਧਿਆਵੇ ਹਰ ਅਪਰੰਪਰ ਹਰੇ ਹਰੇ
ਹਰ
ਆਏ ਹਰਿ
ਜਸਾ ਗਾਉਣਾ ਵਜਾਉਣਾ ਨਹੀਂ ਹੈ, ਜਰਾ ਦਰਸ਼ਨ ਕਰੋ। ਜਸ ਦੇ ਸੱਸੇ ਨੂੰ ਔਂਕੜ ਹੈ, ਉਹ ਖਾਸ ਜਸ ਹੈ, ਉਹ ਨਾਮ ਜਪਣਾ, ਉਹ ਹੈ ਹਰ 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 ਜਸ ਘੁੰਮਰ ਪਾਵੋ। ਨਾਮ ਜਪਣ ਨੂੰ ਜਸ ਕਿਹਾ, ਜਿੱਥੇ ਸੱਸੇ ਨੂੰ ਔਂਕੜ ਆ ਜੇ, ਜਿੱਦਾਂ ਕੀਰਤਨ ਦੇ ਨੰਨੇ ਨੂੰ ਔਂਕੜ, ਇੱਥੇ ਜਸ ਦੇ ਸੱਸੇ ਨੂੰ ਔਂਕੜੇ ਨਾ ਵੀ ਸਟੇਜਾਂ ਤੇ ਪੈ ਕੇ ਇਹ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਹਰ ਜਸ ਗਾ। ਫਿਰ ਬੜੇ ਬੇਫਰ ਅਸੀਂ ਵੀ ਪੜ੍ਹਦੇ ਨੇ 30 ਸਾਲ ਇਹ ਕੋਠ ਜਾਂਦਾ ਸੰਤ ਜਨਾ ਬੜੇ ਜੀ ਐਨ ਬਣਾ। ਅਸੀਂ ਵੀ ਐਨ ਬੱਗੇ ਕੱਪੜੇ ਪਾ ਕੇ ਸਟੇਜਾਂ ਤੇ ਵੀ ਸੰਤ ਜਨਾ ਚ ਬੈਠੇ ਆ, ਹਰ ਜਸ ਗਾਵੋ। ਸਾਡੇ ਤੇ ਕੋਈ 30 ਸਾਲ ਦੁੱਖ ਕੋਈ ਹਟਿਆ ਨੀ ਸਕਾ, ਹੋਰ ਚਿਮੜੇ ਉਹ ਜਾਸੇ ਨਹੀਂ ਹੈ। ਜਸ ਕੀ ਹੈ ਜੋ ਬਾਬਾ ਨਾਨਕ ਲਿਖਿਆ, ਦੇਖਿਓ ਧਿਆਨ ਨਾ, ਉਹ ਹੈ ਪਾਈ ਰੇ ਰਾਮ ਕਹੋ ਚਿਤਲਾ ਪਾਈ ਰਾਮ ਕਹੋ ਚਿਤਲਾ ਹਰ ਜਸ ਵਖਰ ਲੈ ਚਲੋ
ਹਰ ਜਸ
ਹਰ ਜਸ
ਅਸੀਂ ਸਾਰੀ ਸ਼ਬਦ ਚੌਂਕੀ ਤੇ ਮਿਹਨਤ ਤਦੇ ਕਰ ਰਹੇ ਹਾਂ ਵੀ ਸਾਨੂੰ ਸ਼ਬਦਾਂ ਦਾ ਲਫ਼ਜ਼ਾਂ ਦਾ ਭੁਲੇਖਾ ਦੇ ਕੇ ਸਾਨੂੰ ਸਾਰਾ ਪੁਜਾਰੀ ਟੋਲਾ ਲੁੱਟੀ ਜਾਂਦਾ ਵੀ ਇਹੋ ਜਸ ਹੈ। ਇਹ ਜਸ ਨਹੀਂ ਹੈ। ਬਾਬਾ ਨਾਨਕ ਕਹਿੰਦਾ ਜਸ ਉਦੋਂ ਬਣਦਾ ਜਦੋਂ ਨਾਮ ਨੂੰ ਚਿੱਤ ਲਾ ਕੇ ਕਹੇਗਾ ਪਿਆਰ ਨਾਲ ਪਰਮੇਸ਼ਰ ਦੇ ਨਾਮ ਨੂੰ ਭਾਈ ਕੇ ਉਹ ਬ੍ਰਹਮ ਗਿਆਨੀਆਂ ਭੱਟਿਆ ਨਾ ਕਿਹਾ ਫਿਰ ਨਾਮ ਨੂੰ ਸੋ ਕਹੋ ਤਨ
ਇਹ ਜਿਹੜਾ ਜਸ ਹੈ ਧਿਆਨ ਰੱਖਣਾ ਤੇ ਸ਼ਬਦ ਸੁਰਤ ਦੀ ਖੇਲ ਦੇ ਗਏ ਮਹਾਰਾਜ। ਇਹਨੂੰ ਹੀ ਗਾਉਣਾ ਦਾ ਮਤਲਬ ਉੱਚੀ ਧੁਨ ਨਾਲ ਜਪਣਾ ਔਰ ਉਹਨੂੰ ਹੀ ਕੰਨਾਂ ਨਾਲ ਸੁਣਨਾ ਹੈ, ਇਹ ਜਸ ਬਣ ਜਾਂਦਾ।
ਜੋ ਗਾਵੇ ਸੁਣੇ ਤੇਰਾ ਜਸ ਸੁਣੇ ਤੇਰਾ
ਇਹ ਨਹੀਂ ਵੀ ਜੋ ਗੁਰਦੁਆਰੇ ਜਾ ਕੇ ਗਾਵੇ ਤੇ ਉੱਥੇ ਸੁਣੇ ਜਸ ਉਹ ਕੰਨ ਰਸ ਹੈ, ਅਸੀਂ ਕਹਾਂ ਸਾਬਤ ਕਰਾਂਗੇ।
ਜੋ ਗਾਵੇ ਸੁਣੇ ਤੇਰਾ
ਤਿੰਨ ਕਾਟੇ ਪਾਪ
ਕਠੋਲਾ
ਤੁਮ ਜੈਸੇ ਹਾਰ ਪੁਰਖ ਜਾਣੇ ਮਤੇ ਗੁਰ ਮਤੇ ਤੁਮ ਜੈਸੇ ਹਾਰ ਪੁਰਖ ਜਾਣੇ ਮਤੇ ਗੁਰ ਮਤੇ ਮੁਖ ਵੱਡ ਵੱਡ ਪਾਪ
ਹੋ ਗਿਆ ਜਿਹੜਾ ਮੁਖੇ ਵਾਹ ਵਾਹ ਨੂੰ ਕਹਿ ਗਿਆ ਇਸ ਨਾਮ ਨੂੰ ਕਿਉਂ ਸੱਤੇ
ਦੇਹੀ ਕਾਚੀ ਕਾਗਜ਼ ਮਿਕਦਾਰਾ ਕਿਸੇ ਹੋਰ ਚੀਜ਼ ਨੂੰ ਨਾ ਧਿਆਉਂਦਾ ਰਹੀ ਸਿੱਖੀ ਚ ਕਿੰਨੇ ਧਿਆਉਣਾ
ਆਦਿ
ਜਿਸ ਵੇਲੇ ਮਹੱਲਾ ਪਹਿਲਾ ਇਸ ਦੇਹੀ ਚ ਆਇਆ ਉਸ ਵੇਲੇ ਸਾਰੇ ਹਿੰਦੁਸਤਾਨ ਚ ਜੋਗੀਆਂ ਦਾ ਸਿੱਧਾਂ ਦਾ ਇੰਨਾ ਜ਼ੋਰ ਸੀ। ਥੋੜੇ ਜਿਹਾ ਸਿੱਧ ਲਫ਼ਜ਼ ਖੋਲ ਦਈਏ, ਜਿਹੜਾ ਵੱਡਾ ਭਾਰਾ ਜੋਗੀ ਰਿਧੀਆਂ ਸਿੱਧੀਆਂ ਦਾ ਮਾਲਕ ਹੋ ਜਾਂਦਾ ਸੀ ਨਾ, ਉਹਨੂੰ ਸਿੱਧ ਕਹਿੰਦੇ ਸੀ। ਇਸੇ ਕਰਕੇ ਸਾਡੀ ਬਾਣੀ ਚ ਪਹਿਲਾਂ ਹੀ ਜੇ ਨਾਮ ਕੰਨਾਂ ਨਾਲ ਸੁਣ ਲੱਗ ਪਿਆ ਸ਼ਬਦ, ਉਹ ਸੁਣਿਆ ਸਿੱਧ, ਉਹ ਸਿੱਧ ਬਣ ਜਾਂਦਾ ਹੈ। ਪਿੰਡੀ ਥਾਂ ਦੀ ਕਹਾਵਤ ਹੈ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਇਸ ਕਰਕੇ ਹੁਣ ਸਿੱਧ ਲਫ਼ਜ਼ ਸਮਝ ਆ ਜਾਏਗਾ ਵੀ ਘਰ ਵਾਲਾ ਜਿਹੜਾ ਬੰਦਾ ਜਿੰਨਾ ਮਰਜ਼ੀ ਨਾਮ ਜਪਦਾ ਹੋਏ ਨਾ, ਉਹ ਘਰ ਵਾਲੇ ਕਹਿੰਦੇ ਖਰੇ ਕਿਹੜੇ ਬੰਨੇ ਲੱਗਾ, ਤੇ ਬਾਹਰਲਿਆਂ ਦੀ ਉਹ ਭਾਵੇਂ ਸਿੱਧ ਹੀ ਹੋਏ ਆ, ਸਾਨੂੰ ਤੇ ਸਦਾ ਹੀ ਸਾਰੀ ਉਮਰ ਹੀ ਹੂਰੇ ਹੀ ਵੱਜੇ ਆ ਘਰ ਚ, ਤੇ ਨਾਮ ਜਪਣ ਵਾਲਿਆਂ ਦੀ ਬਾਹਰ ਇੱਜ਼ਤ ਹੁੰਦੀ ਹੈ। ਬਾਬਾ ਨਾਨਕ ਦੇ ਜਿਹੜੇ ਪੁੱਤ ਸੀ ਉਹ ਸਦਾ ਹੀ ਬਾਗੀ ਰਹੇ ਸੀ ਉਹਦੇ ਕੋਲੋਂ, ਕਿਉਂਕਿ ਇਹ ਕੁਦਰਤੀ ਅਸੂਲ ਹੈ, ਜਿਹਦੇ ਅੰਦਰ ਪ੍ਰਗਟਣਾ ਉਹਨੇ ਹੀ ਪ੍ਰਗਟਣਾ। ਤੇ ਜਿੰਨੇ ਗੱਲ ਦਾਤ ਲੈਣੀ ਹੈ ਗੁਰੇ ਦੀ ਕਬੀਰ ਕੋ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕਤਾ ਹੈ। ਕਬੀਰ ਨਾਲ ਕੋਲ ਕੋਕੇ ਨੀ ਰੱਖੀ, ਕਹਿੰਦਾ ਮੈਂ ਸਾਰੇ ਸੰਸਾਰ ਨੂੰ ਦੇ ਦਿੰਦਾ, ਜਿੱਦਾਂ ਅਸੀਂ ਸਾਰਾ ਗਿਆਨ ਵਰਤਾ ਹੀ ਜਾਂਦੇ ਹਾਂ, ਪਰ ਲਾਊਗਾ ਉਹ ਹੀ ਜਿਹਦੇ ਮਸਤਕ ਪਾਗ ਹੈ। ਬਾਕੀਆਂ ਲਈ ਇੰਨੀ ਇੰਪੋਰਟੈਂਟ ਚੀਜ਼ ਨੀ ਹੁੰਦੀ, ਤੇ ਖਾਸ ਕਰਕੇ ਘਰ ਵਾਲਿਆਂ ਲਈ ਤੇ ਬਹੁਤ ਹੀ ਅਨਨੈਸੈਸਰੀ ਜੀ ਚੀਜ਼ ਹੁੰਦੀ। ਇਸ ਕਰਕੇ ਜਿਹੜਾ ਸਿੱਧ ਹੁੰਦਾ ਉਹ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਇਹ ਜਿਹੜੇ ਸਿੱਧ ਸੀ ਇਹ ਬੜੇ ਬੜੇ ਗੁਰੂ ਬਣੇ ਸੀ। ਇਹਨਾਂ ਦਾ ਵੱਡਾ ਸਿੱਧ ਸੀ ਜੋਗੀ ਗੋਰਖਨਾਥ, ਔਰ ਗੋਰਖਨਾਥ ਵੀ ਜਿਹੜਾ ਪੂਜਦਾ ਸੀ ਦੁਨੀਆਂ ਦਾ ਸਭ ਤੋਂ ਵੱਡਾ ਸਿੱਧ ਸੀ। ਆ ਜਿਹੜਾ ਤੁਹਾਡਾ ਆ ਜਿਹੜਾ ਦੇਵਤਾ ਵੱਡਾ, ਆ ਜਿਹੜਾ ਹੇਠਲੀ ਉੱਤੇ ਕਰ ਦਿੰਦਾ ਜੀ ਸ਼ਿਵਜੀ, ਇਹ ਸ਼ਿਵਜੀ ਸਭ ਤੋਂ ਵੱਡਾ ਸਿੱਧ ਹੈ। ਹੁਣ ਮਹਾਰਾਜ ਮਹੱਲਾ ਪਹਿਲਾ ਕਹਿੰਦੇ ਇਹ ਜਿਹੜੇ ਜੋਗੀ ਹੁੰਦੇ ਸੀ ਨਾ, ਕਹਿੰਦੇ ਉਹ ਉਸ ਸਿੱਧ ਨੂੰ ਗੁਰੂ ਕਰੋ ਜਿਹਨੂੰ ਤੁਸੀਂ ਦੇਖ ਸਕੋ ਸਨਮੁਖ, ਉਹਦੇ ਕੋਲੋਂ ਮੰਤਰ ਲਾਓ, ਉਹਦੇ ਕੋਲੋਂ ਦੀਖਿਆ ਲਾਓ। ਔਰ ਸਾਰੇ ਹਿੰਦੁਸਤਾਨ ਚ ਰਿਵਾਜ ਸੀ ਇਹ ਜਿਹੜੇ ਭਾਰੇ ਸਿੱਧ ਸੀ ਇਹ ਸਦਾ ਹੀ ਹਵਾਵਾਂ ਚ ਉੱਡਦੇ ਰਹਿੰਦੇ ਹੁੰਦੇ ਸੀ। ਭੈ ਵਿਚ ਸਿੱਧ ਬੁੱਧ ਸੁਰਨਾਥ, ਭੈ ਵਿਚ ਅਡਾਣੇ ਆਕਾਸ਼, ਆਕਾਸ਼ਾਂ ਚ ਐਡੀਆਂ ਚ ਤਾਕ ਸੀ ਸਿੱਧਾਂ ਚ। ਮਹਾਰਾਜ ਨਾ ਇਹਨਾਂ ਦੀ ਚੰਗੀ ਤਰ੍ਹਾਂ ਇਸ ਸ਼ਬਦ ਤਾਂ ਲਾਈ ਆ, ਕਹਿੰਦੇ ਉਹ ਤੁਸੀਂ ਆ ਸਾਹਮਣੇ ਜਿਹੜਾ ਗੁਰੂ ਦਿਸੇ ਉਹਨੂੰ ਸਿੱਧ ਕਰ ਰਹੇ ਹੋ। ਕਹਿੰਦੇ ਬਾਲਿਆ ਤੇਰਾ ਕਿਹੜਾ ਗੁਰੂ ਹੈ? ਉਹ ਕਹਿੰਦਾ ਮੇਰਾ ਤੇ ਸ਼ਬਦ ਗੁਰੂ ਹੈ। ਕਹਿੰਦਾ ਸ਼ਬਦ ਗੁਰੂ, ਤੂੰ ਫਿਰ ਸਨਮੁਖ ਕਿਹਨੂੰ ਰੱਖਦਾ? ਕਹਿੰਦਾ ਮੈਂ ਅਕਾਲ ਪੁਰਖ ਨੂੰ ਸਨਮੁਖ ਸਿੱਧ ਕਹਿਣਾ। ਇਸ ਕਰਕੇ ਮੇਰਾ ਜਿਹੜਾ ਸਿੱਧ ਹੈ ਉਹ ਅਕਾਲ ਪੁਰਖ ਸਿੱਧਾ ਹੈ। ਇੱਥੇ ਗੁਰੂ ਨਾਨਕ ਸਿੱਧਾ ਹੀ ਆਪਣੇ ਸਿੱਧ ਕਿਹਨੂੰ ਮੰਨ ਰਿਹਾ ਹੈ? ਉਹ ਮੰਨ ਰਿਹਾ ਅਕਾਲ ਪੁਰਖ ਨੂੰ। ਬੜਾ ਡੂੰਘਾ ਸ਼ਬਦ ਆ, ਉੱਚ ਹੱਦੀ ਵਹਿਣ ਹੈ। ਇਹਦਾ ਮਤਲਬ ਸਨਮੁਖ ਸਿੱਧ ਭੇਟਣ ਕੋ ਆਏ। ਇਹ ਜਿਹੜਾ ਭੇਟਣਾ ਹੈ ਇਸ ਸ਼ਬਦ ਦੇ ਅਖੀਰ ਤੇ ਆਏਗਾ, ਗੁਰ ਪਰਮੇਸ਼ਰ ਨਾਨਕ ਭੇਟਿਓ। ਕਾਹਦੇ ਨਾਲ ਭੇਟਿਓ? ਸੱਚ ਹੈ ਸਭ ਦੇ ਨਵੇਰਾ। ਇਸ ਕਰਕੇ ਮੈਂ ਗੁਰ ਪਰਮੇਸ਼ਰ ਨੂੰ ਭੇਟਣਾ, ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਹਰਨਾਮ ਦੜਾਵੇ ਰਾਮ ਰਾਜੇ। ਹਰ ਬਾਣੀ ਦੇ ਵਿਚ ਅਸੀਂ ਸਾਬਤ ਕਰਾਂਗੇ ਹਰ ਸਿੱਖੀ ਨਾਲ ਅਕਾਲ ਪੁਰਖ ਨੂੰ ਭੇਟਣਾ ਹੈ। ਇਹ ਕਿਸੇ ਕਿਤਾਬ ਨੂੰ ਨੀ ਭੇਟਣਾ, ਕਿਸੇ ਗੁਰੂ ਦੀ ਦੇਹ ਨੂੰ ਨੀ ਭੇਟਣਾ, ਅਸੀਂ ਸਿੱਧੇ ਅਕਾਲ ਪੁਰਖ ਦੇ ਪੁਜਾਰੀ ਹਾਂ। ਤੇ ਬਾਬੇ ਨਾਨਕ ਨੇ ਸ਼ਬਦ ਦਿੱਤਾ ਵੀ ਮੇਰਾ ਸਨਮੁਖ ਸਿੱਧ ਕੌਣ ਹੈ? ਉਹ ਅਕਾਲ ਪੁਰਖ ਹੈ।
ਸਨਮੁਖ ਸਿੱਧ, ਸਨਮੁਖ ਸਿੱਧ ਭੇਟਣ ਕੋ ਆਏ, ਸਨਮੁਖ ਸਿੱਧ, ਸਨਮੁਖ ਸਿੱਧ ਭੇਟਣ ਕੋ ਆਏ। ਨਿਹਚ ਦੇਹੀ ਵੜਿਆ ਸਨਮੁਖ ਸਿੱਧ, ਸਨਮੁਖ ਸਿੱਧ ਭੇਟਣ ਕੋ ਆਏ। ਨਿਹਚ ਦੇਹੀ ਵੜਿਆਈ, ਨਿਹਚ ਦੇਹੀ ਵੜਿਆਈ।
ਮਹਾਰਾਜ ਨੇ ਸਿੱਧ ਗੋਸ਼ਟ ਚ ਰਹਾਉ ਦੀ ਤੁਕ ਲਾਈ, ਕਿਆ ਭਵੀਏ ਸੱਚੇ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ। ਸਿੱਧ ਕਹਿੰਦੇ ਜੀ ਅਸੀਂ ਤੇ ਆਪਣੇ ਆਸਣਾਂ ਤੇ ਬੈਠੇ ਆ, ਗੁਰੂ ਨਾਨਕ ਕਹਿੰਦਾ ਤੁਹਾਡਾ ਤੇ ਅੰਦਰੋਂ ਮਨ ਭਾਉ ਰਿਹਾ ਹੈ,
ਮਨ ਤੇ ਤੁਹਾਡਾ ਆਸਣ ਨਹੀਂ ਕਰਦਾ, ਮਨ ਤੇ ਖੜਾਉਂਦਾ ਨਹੀਂ ਹੈ, ਤੁਸੀਂ ਕਾਹਦੇ ਸਿੱਧ ਹੋ? ਉਹ ਕਹਿੰਦੇ ਬਾਲਿਆ ਤੂੰ ਅਜੀਬੀ ਗੱਲਾਂ ਕਰੀ ਜਾਂਦਾ,
ਅਸੀਂ ਤੇ ਐਨੇ ਨੇ ਸਾਲਾਂ ਦੇ ਹਜ਼ਾਰਾਂ ਸਾਲਾਂ ਦੇ ਇੱਕ ਆਸਣ ਤੇ ਬੈਠੇ ਐਡਾ ਸਾਡਾ ਜਪ ਤਪ।
ਉਹ ਕਹਿੰਦਾ ਕੁਛ ਹੋਵੇ, ਤੁਹਾਡਾ ਮਨ ਤੇ ਖੜਾ ਨਹੀਂ ਹੋਇਆ। ਇਸ ਕਰਕੇ ਸਿੱਖੀ ਨਾ ਉਹ ਸਿੱਧੀ ਮੰਨੀ ਹੈ ਜਦੋਂ ਅੰਦਰ ਮਨ ਖੜਾ ਹੋ ਜਾਂਦਾ ਹੈ, ਭਾਉਣੋ ਬੰਦ ਹੋ ਜਾਂਦਾ, ਨਿਰਭਾਉ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਜਿਹੜਾ ਮੇਰਾ ਸਨਮੁਖ ਸਿੱਧ ਹੈ ਜਦੋਂ ਮੈਂ ਉਹਨੂੰ ਭੇਟਦਾ ਮੇਰਾ ਮਨ ਨਿਹਚਲ ਹੋ ਜਾਂਦਾ ਹੈ। ਨਿਹ ਚੋ ਦੇਹ ਵਡਿਆਈ, ਤੂੰ ਐਸਾ ਸਿੱਧ ਹੈ ਅਕਾਲ ਪੁਰਖ, ਜੇ ਮੈਂ ਤੈਨੂੰ ਭੇਟ ਗਿਆ ਮੇਰਾ ਮਨ ਨਿਹਚੋ ਹੋ ਜਾਣਾ, ਨਿਹਚਲ ਹੋ ਜਾਣਾ। ਕਿਉਂ? ਹਰ ਇਨਸਾਨ ਦਾ ਮਨ ਇੱਥੇ ਮਹਾਰਾਜ ਗਰੀਬੀ ਤੋਂ ਸ਼ਬਦ ਸ਼ੁਰੂ ਕਰਦੇ ਆ ਵੀ ਮੇਰਾ ਮਨ ਤੇ ਸਦਾ ਪਾਪ ਭਰੀ ਬੇੜੀਆਂ ਨੂੰ ਡੋਲਦਾ ਰਹਿੰਦਾ ਹੈ।
ਹਮ ਡੋਲ
ਹਮ ਡੋਲ
ਹਮ
ਪਾਪ ਭਰੀ
ਹਮ ਡੋਲ
ਨਾਨਕ ਅਸੀਂ ਆਪਣਾ ਖਿਆਲ ਕਰੀਏ ਅਸੀਂ ਤੇ ਕੀਰੇ ਕਰਮ ਹੈ, ਇਹ ਸ਼ਬਦ ਦੇ ਮੁਕਾਬਲੇ ਚ ਅਸੀਂ ਕੀ ਹੈ? ਸ਼ਬਦ ਦਾ ਲਿਖਾਰੀ ਕਹਿ ਰਿਹਾ ਹੈ
ਹਮ ਡੋਲ
ਅਸੀਂ ਬੇੜੀ ਭਰੀ ਪਾਪਾਂ ਦੀ, ਫਿਰ ਮਾਇਆ ਦੀ ਹਵਾ ਦੀ ਜ਼ਬਰਦਸਤ ਚੱਲ ਰਹੀ ਹੈ ਕਲਯੁਗ ਚ, ਕਿਤੇ ਮੈਂ ਡੁੱਬ ਨਾ ਜਾਵਾਂ ਸਣੇ ਬੇੜੀ।
ਹਮ ਡੋਲ
ਪਾਵਣ ਲੱਗੈ ਮਤ ਜਾਈ,
ਮਤ ਦੇ ਤੱਤੇ ਨੂੰ ਔਂਕੜ ਹੈ, ਤੱਤੇ ਨੂੰ ਸਿਆਰੀ ਨਹੀਂ ਹੈ। ਕਿਤੇ ਡੋਲ ਨਾ ਜਾਏ ਮੈਂ ਡੁੱਬ ਨਾ ਜਾਵਾਂ, ਕਿਤੇ
ਮਤ ਪਾਵਨ ਲੱਗੈ ਮਤ ਜਾਈ, ਪਾਵਨ ਮਤ ਜਾਈ।
ਅੰਦਰ ਹੀ ਕਾਲ ਪੁਰਖ ਨੂੰ ਸਿੱਧੇ ਬੇਨਤੀ ਕਰ ਰਹੇ ਹੈ
ਸਨਮੁਖ
ਜੇ ਗੁਰੂ ਬਾਬੇ ਦਾ ਇੱਕ ਵੀ ਸ਼ਬਦ ਸਮਝ ਗਏ ਨਾ ਬੇੜੇ ਪਾਰ ਹੋ ਗਏ। ਜੇ ਕਿਤੇ ਗੁਰੂ ਦਾ ਏਡਾ ਵੱਡਾ ਗਿਆਨ ਹੈ ਪਹਿਲੀ ਮਹਿਲ ਪਾਤਸ਼ਾਹੀ ਦਾ, ਜਿਹਨੂੰ ਖੋਲਣ ਲਈ ਹੀ ਸਾਰੇ ਮਹੱਲਿਆਂ ਦਾ ਗਿਆਨ ਜ਼ਹੂਰ ਚ ਆਇਆ, ਸਾਰੇ ਸ਼ਬਦ ਹੈ
ਇੱਕੋ ਇਸ ਪਾਤਸ਼ਾਹੀ ਮਹੱਲੇ ਪਹਿਲੇ ਦੇ ਏਡੇ ਉੱਚ ਹੱਦੀ ਵੈਣ ਹੈ। ਜੇ ਕਿਤੇ ਇੱਕ ਸ਼ਬਦ ਸਮਝ ਗਏ ਬੇੜੇ ਪਾਰ ਹੋ ਗਏ।
ਹਮ ਡੋਲੇ
ਇਹ ਸ਼ਬਦ ਖੰਡ ਪਾਠ ਕਰਨ ਨੂੰ ਨਹੀਂ ਹੈ, ਇਹ ਸ਼ਬਦ ਖੁੱਲਾ ਪਾਠ ਕਰਨ ਨੂੰ ਨਹੀਂ ਹੈ, ਇਹ ਸ਼ਬਦ ਮੱਥਾ ਟੇਕਣ ਨੂੰ ਨਹੀਂ ਹੈ, ਇਹ ਸ਼ਬਦ ਰੁਮਾਲੇ ਚੜਾਉਣ ਨੂੰ ਨਹੀਂ ਹੈ, ਦੇਗਾਂ ਦੇਣ ਨੂੰ ਨਹੀਂ ਹੈ। ਸ਼ਬਦ ਇਹ ਸ਼ਬਦ ਹੈ ਸਮਝੇ ਸੂਝੇ ਪੜ ਪੜ ਬੂਝੇ ਉਹਦੇ ਮੁਤਾਬਕ ਅਸੀਂ ਐਕਸ਼ਨ ਲੈਣਾ ਹੈ ਵੀ ਅਸੀਂ ਵੀ
ਹਮ ਡੋਲ ਪਾਪ ਹਰੀ ਪਾਵਣ ਸਨਮੁਖ ਸਿੱਧ ਸਨਮੁਖ ਸਿੱਧ ਭੇਟਣ ਕੋਈ ਸਨਮੁਖ ਸਿੱਧ ਸਨਮੁਖ ਸਿੱਧ ਭੇਟਣ ਕੋਈ ਨਿਹ ਵਡਿਆ
ਰਹਾ ਉਹਦੀ ਤੋਂ ਕੌਣ ਲੱਗੀ ਹੈ। ਧਿਆਨ ਨਾਲ ਦੇਖਣਾ ਗੁਰੂ ਬਾਬੇ ਦਾ,
ਗੁਰੂ ਕੌਣ ਸੀ? ਅਸੀਂ ਅਕਾਲ ਪੁਰਖ ਉਹਦੇ ਅੱਗੇ ਬੇਨਤੀ ਕਰ ਰਹੇ ਸਿੱਧੀ,
ਗੁਰ ਤਾਰੇ ਤਾਰਨ ਹਾਰਿਆ,
ਉਹ ਜਣੇ ਖਾਣੇ ਨੂੰ ਨੀ ਤਾਰਦਾ, ਜਿਹੜੇ ਤਰਨ ਵਾਲੇ ਆ ਉਹਨੂੰ ਵੀ ਉਤਾਰਦਾ, ਤਾਰਨ ਹਾਰਿਆ
ਗੁਰ ਤਾਰੇ ਤਾਰਨ ਹਾਰਿਆ,
ਸਾਰਿਆਂ ਨੂੰ ਤਾਰਦਾ ਹੁੰਦਾ ਤੇ ਆਹ ਕਿਉਂ ਲਿਖੀ ਹੈ
ਨਦਰ ਉਪੁੱਠੀ
ਚਲੋ ਜੀ ਉਹਦੀ ਸਾਰਿਆਂ ਤੇ ਨਦਰ ਹੈ ਹੋਏ ਨਦਰ ਤੂੰ ਡਰੋ ਵੀ ਜਰਾ ਉਹ ਉਦਾਂ ਦਾ ਵੀ ਆ ਤੇ ਉਹ ਸਿਰ ਠਾਂ ਤੇ ਲੱਤਾਂ ਉਤੋਂ ਦੀ ਵੀ ਕਰ ਦਿੰਦਾ
ਨਦਰ
ਤੇ ਤੁਝੇ ਡਰਾਵੂਰੇ ਪਰ ਤਾਰਨ ਹਾਰਿਆਂ ਨੂੰ ਉਤਾਰ ਦਿੰਦਾ ਹੈ
ਗੁਰਤਾਰੇ ਤਾਰੇ
ਕਿੱਦਾਂ ਤਾਰ ਦਿੰਦਾ ਹੈ ਪਹਿਲਾਂ ਉਹਦੇ ਕੋਲ ਭਗਤ ਹੀ ਕਰਵਾਊਗਾ
ਦੇਹੇ ਭਗਤ ਪੂਰਨ ਅਵਨਾ
ਬਲਿਹਾਰੇ ਜਾਂਦੇ ਆ ਵੀ ਜਿੱਦਾਂ ਪੁੜਪੜੀਆਂ ਨੂੰ ਹੱਥ ਲਾ ਕੇ ਉਹ ਖੁਸਰੀ ਕਰਦੇ ਆ ਬਲਿਹਾਰ ਜਾਵਾਂ ਜੀ ਉਹ ਬਲਿਹਾਰ ਦਾ ਮਤਲਬ ਹੈ ਆਪਣਾ ਬਲਿਹਾਰ ਜਾਂਦਾ ਮੈਂ ਤੁਹਾਨੂੰ ਤਾਂ ਕਹਿੰਦਾ ਇਹਨਾਂ ਸਾਰਿਆਂ ਦੇ ਲਫ਼ਜ਼ਾਂ ਦੇ ਇਹਨਾਂ ਨਾ ਉਲਟੇ ਮੈਨੇ ਕੱਢੇ ਆ ਸਾਰੇ ਠੀਕ ਨਾ ਉਹ ਖੁਸਰੇ ਕਰਦੇ ਹੁੰਦੇ ਪੁੜਪੜੀਆਂ ਨੂੰ ਹੱਥ ਲਾ ਕੇ ਸਿੱਧੇ ਪੁੱਠੇ ਦੀ ਜੀ ਮੈਂ ਬਲਿਹਾਰੀ ਜਾਵਾਂ ਫਲਾਂ ਉਹ ਰੱਬ ਤੂੰ ਬਲਿਹਾਰੇ ਜਾਣਦਾ ਕੀ ਆ ਆਪਣਾ ਬਾਲ ਉਹਦੇ ਅੱਗੇ ਹਾਰ ਜਾਣਾ ਹਾਂ ਇੱਕ ਬੰਦੇ ਤੇ ਗੁਰੂ ਨਾਨਕ ਇੰਨਾ ਗਰੀਬ ਬਣ ਰਿਹਾ ਸਾਰਾ ਉਹ ਕੌਣ ਹੁੰਦਾ ਉਹਦੇ ਤੂੰ ਬਲਿਹਾਰ ਰੱਬ ਨਾਲੇ ਉਹ ਸਾਹਮਣੇ ਦੇਖ ਰਿਹਾ ਹੈ ਨਾ ਉਹ ਸਾਹਮਣੇ ਦੇਖ ਕੇ ਖੁਸਰੇ ਵਾਂਗੂ ਨੀ ਕਰਦਾ ਉਹ ਕਹਿੰਦਾ ਮੈਂ ਆਪਣਾ ਬਲ ਤੇਰੇ ਅੱਗੇ ਸੁੱਟ ਦਿੰਦਾ ਹੇ ਕਾਲ ਪੁਰਖ ਮੈਂ ਤੇਰਾ ਹੀ ਹਾਂ ਮੈਨੂੰ ਬਖਸ਼ ਲੈ ਹਾਂ
ਬਲਿਹਾਰੀ ਜਾਈਏ ਕੁਦਰਤੀ ਵਸ ਰਿਹਾ ਸਾ ਉਹ ਇੱਥੇ ਤੇ ਮਹਾਰਾਜ ਭੋਗ ਹੀ ਪਾ ਦਿੰਦੇ ਹਉਮੈ ਦਾ ਉਹ ਕਹਿੰਦੇ ਮੈਂ ਆਪਣਾ ਬਲ ਹਾਰ ਜਾਂਦਾ ਜਾਂ ਹਉ ਕਰੀ ਨਾ ਹੋਈ ਤੂੰ ਕਰਤਾ ਕਰਾਂ ਮੈਂ ਨਾ ਮੈਨੂੰ ਕੀ ਕਰ ਉਹਦੇ ਅੱਗੇ ਬਲ ਸੁੱਟਦੇ ਜੋ ਕੁਛ ਕਰਨਾ ਹੈ ਅੰਦਰ ਜੋ ਕਲਾ ਵਰਤਾਉਣੀ ਉਹਨੇ ਵਰਤਾਉਣੀ ਉਹਦੇ ਅੱਗੇ ਆਪਣਾ ਬਲ ਖਤਮ ਕਰਦੇ ਨਿਰਗੁਣ ਹੋ ਜਾ ਫੇਰ ਉਹ ਕੁਦਰਤੇ ਵਸਿਆ
ਫੇਰ ਉਹ ਆਣ ਕੇ ਤੇਰੇ ਅੰਦਰ ਵਸੇਗਾ ਜਿਨ ਚਿਕਰ ਤੂੰ ਬਲ ਕਰਦਾ ਉਹਨ ਚਿਕਰ ਨਹੀਂ ਉਹਨੇ ਵਸਣਾ
ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਮੇ ਨਾ ਹੋਈ
ਉਹਨੇ ਨੀ ਹੋਣਾ ਵਿੱਚ
ਤੂੰ ਕਰਤਾ ਮੈਂ ਕਹਾ ਹਾਂ ਮੈਂ ਤੂੰ ਕਰਤਾ ਕਰਨਾ ਮੈਂ ਨਾ ਮੈਂ ਕਰ ਦੇਖ ਰਿਹਾ ਜਾਂ ਹਾਂ ਕਰੀ ਮੈਂ ਜਦ ਕੀਤਾ ਹੋਣੀ ਉਹਨੇ ਨੀ ਹੋਣਾ ਕੀ ਕਰਾਂ ਬਲ ਸੁੱਟ ਦੇ ਬਲਿਹਾਰੀ ਕਦਰ ਤੇ ਫੇਰ ਤੇਰੇ ਅੰਦਰ ਵਸੇ ਜਦੋਂ ਤੂੰ ਨਿਰਗਲ ਹੋਏਗਾ ਜਿਨ ਚਿਕਰ ਤੇਰਾ ਭਾਂਡਾ ਮੂਧਾ ਹੈ ਨਾ ਹੁਣ ਜੇਕਰ ਉਹਦੇ ਵਿੱਚ ਪੈਣੇ ਕੁਛ ਨੀ ਸਿੱਧੇ ਭਾਂਡੇ ਸਭ ਕੁਛ ਅੰਮ੍ਰਿਤ ਨਿਖਾਰ ਉਂਦੇ ਭਾਂਡੇ ਕੁਛ ਨੀ ਪੈਣਾ ਉੱਤੋਂ ਤਿਲ ਕੇ ਜਾਣਾ ਇਸ ਕਰਕੇ ਸਿੱਧਾ ਭਾਂਡਾ ਕਰ ਮੂੰਹ ਤਾਂ ਨੂੰ ਕਰ ਭਾਉ ਦਾ ਆਪਣੇ ਵੱਲ ਉਹਨੇ ਫਿਰ ਤੇਰੇ ਵਿੱਚ ਵਸਣਾ ਬਲਹਾਰੀ ਆਪਣਾ ਬਲ ਹਾਰ ਜਾ ਤੇਰਾ ਕੰਮ ਹੈ ਨਾਮ ਜਪੀ ਜਾਣਾ ਉਹਦਾ ਕੰਮ ਹੈ ਤੈਨੂੰ ਦਾਤ ਦੇਣੀ ਗੁਰੂ ਰੋ ਤਕਬਰ ਤੁਹਾਰੀ ਬਾਤ ਹੈ ਰਹੀ ਆਜ ਜੀ ਉਹ ਹਮਾਰੀ ਬਾਤ ਹੈ ਸਿੱਖ ਦੇ ਹਿੱਸੇ ਚ ਗਰੀਬੀ ਆਈ ਹੈ ਇਸ ਕਰਕੇ ਕਾਲ ਪੁਰਖ ਦੇ ਅੱਗੇ ਆਪਣਾ ਬਲ ਹਾਰ ਜਾਣਾ ਤਾਂ ਲਿਖੀ ਰਹਾ ਉਹਦੀ ਤੁਕ
ਬਲਹਾਰੀ ਕੁਦਰਤ ਹਾਂ ਤੁਝਕ ਬਲਹਾਰਿਆ ਹਾਂ ਤੁਝਕ ਬਲਹਾਰਿਆ
ਬਲਹਾਰਿਆ
ਬਲਹਾਰਿਆ ਦੇਹ ਪਗਤੇ ਪੂਰਨ ਕਰ
भगती की है हर 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 भगत दरड़ाव
सनमुख सिद्ध सनमुख सिद्ध पेटन को आए ए नेहरियों वडियाई ए नेहरियों वडियाई गुरतारे
ਮਹੱਲੇ ਪਹਿਲੇ ਦੀ ਬਾਣੀ ਆ ਉਹਦਾ ਗੁਰ ਕੌਣ ਸੀ ਅਕਾਲ ਪੁਰਖ ਹੋਰ ਸਿੱਖੀ ਚ ਕੋ ਗੁਰ ਹੋ ਹੀ ਨਹੀਂ ਸਕਦਾ ਜਿੱਥੇ ਗੁਰ ਲਫ਼ਜ਼ ਆ ਜਾਏ ਅਕਾਲ ਪੁਰਖ ਦਾ ਮਤਲਬ ਆਇਆ
ਗੁਰ ਤਾਰੇ
ਪਹਿਲਾ ਸ੍ਰੀ ਰਾਗ ਚ ਪਹਿਲਾ ਸ਼ਬਦ ਹੁੰਦਾ
ਆਪਣਾ ਗੁਰ ਮੈਂ ਪੂਛ ਦੇਖਿਆ ਆਪਣਾ
ਸਾਹਮਣੇ ਗੱਲਾਂ ਕਰ ਰਹੇ ਰੱਬ ਨਾਲ ਉਹਦਾ ਗੁਰੂ ਕੌਣ ਸੀ ਕਾਲ ਪੁਰਖ
ਆਪਣਾ ਗੁਰੂ ਮੋਤੀ ਤੇ ਮੰਦਰ ਉਸਰੇ ਰਤਨੀ ਮਤ ਦੇਖ ਤੇਰਾ
ਹਰ ਬਿਨ ਜੀੜਾ ਜਲ ਪਲ ਜਾਈ
ਹਰ ਜਲ ਪਲ ਜਾ
ਮੈਂ ਆਪਣਾ ਗੁਰ ਪੂਛ ਦੇਖਿਆ
ਇਹ ਆਵਰ ਨਾਹੀ
ਗੁਰ ਤਾਰ
ਭਗਤੀ ਕਰ ਗਿਆ ਤੂੰ ਸਭ ਤੋਂ ਵੱਡਾ ਸਿੱਧ ਤੂੰ ਸਭ ਤੋਂ ਵੱਡਾ ਸਾਧਕ ਤੂੰ ਸਭ ਤੋਂ ਵੱਡਾ ਜੋਗੀ ਤੂੰ ਸਭ ਤੋਂ ਵੱਡਾ ਜੰਗਮ
ਪਰ ਤੈਨੂੰ ਗੋਰਖਨਾਥ ਨੂੰ ਨਹੀਂ ਸਿੱਧ ਮੰਨਣਾ ਪੈਣਾ
ਜੇ ਤੂੰ ਵੱਡਾ ਜੋਗੀ ਬਣਨਾ ਸਿੱਧ ਸਾਧਕ ਬਣਨਾ ਜੰਗਮ ਬਣਨਾ ਕੀ ਕਰ
ਏਕ ਸਿੱਧ ਦਿੱਲੀ
ਦਰਸ਼ਨ ਕਰੋ ਬਾਣੀ ਦੇ ਏਕ ਦੇ ਕੱਕੇ ਨੂੰ ਔਂਕੜ ਸਿੱਧ ਦੇ ਧੱਦੇ ਨੂੰ ਔਂਕੜ ਖਾਸ ਉਹ ਹੀ ਹੈ ਅਕਾਲ ਪੁਰਖੀ
ਇਹ ਸਿੱਧ ਜਿੰਨੀ ਪਿਆਰਾ ਸਿੱਧ ਜਿੰਨੀ ਪਿਆਰਾ
ਸਿੱਧ ਸਾਧਕ ਜੋ ਵੀ
ਸਿੱਧ ਤੇ ਹੁੰਦੇ ਸੀ
ਬਾਡੀ ਵਿਚ ਉਹਨਾਂ ਦੇ ਪੈਰ ਵੀ ਹੁੰਦੇ ਸੀ ਤੇ ਉਹ ਪਰਸਦੇ ਸੀ ਜੋਗੀ ਇਕ ਦੂਜੇ ਦੇ ਪੈਰ ਜਿੱਦਾਂ ਅੱਜਕੱਲ ਸੰਤਾਂ ਦੇ ਪਰਸਦੇ ਆ ਬੜੇ ਬੜੇ ਪੈਰ ਪਰਸਦੇ ਆ ਸਾਰੇ ਉਹ ਸਾਡੇ ਪਿੰਡ ਇਕ ਸੰਤ ਆਇਆ ਉਹ ਬੀਬੀ ਵਿਚਾਰੀ ਪਿੰਡ ਵਾਲੀ ਸੀ ਉਹ ਕਹਿੰਦੀ ਲਿਆ ਬਾਬਾ ਜੀ ਤੁਹਾਡੇ ਖਰੌੜੇ ਧੋ ਦਵਾਂ ਮੈਂ ਉਹ ਕਹਿੰਦਾ ਮਾਈ ਖਰੌੜੇ ਤੇ ਬੱਕਰੇ ਦੇ ਹੁੰਦੇ ਆ ਜਿਹੜੇ ਖਾਣ ਵਾਲੇ ਖਾਸ ਲੈ ਜਾਂਦੇ ਆ ਜੀ ਖਰੌੜੇ ਦੇ ਦਿਓ ਉਹ ਬੱਕਰੇ ਉਹ ਤੇ ਪਸ਼ੂਆਂ ਦੇ ਖਰੌੜੇ ਹੁੰਦੇ ਆ ਜਿੱਥੇ ਕਿ ਪਸ਼ੂਆਂ ਦੀ ਬਿਮਾਰੀ ਜ਼ਿਆਦਾ ਨਾ ਖਰੌੜਿਆਂ ਤੇ ਪੈਂਦੀ ਆ ਪੈਰਾਂ ਦੀ ਬਿਮਾਰੀ ਤੇ ਉਹ ਸੰਤਾਂ ਨੂੰ ਵੀ ਬੜੀ ਬਿਮਾਰੀ ਪਈ ਆ ਇਹਨਾਂ ਚਰਨਾਂ ਦੀ ਉਹ ਕੁੱਟ ਗਿਆ ਮਾਈਆਂ ਬੜੀਆਂ ਪੈਂਦੀਆਂ ਦੂਰੋਂ ਇਹਨਾਂ ਇਹਨਾਂ ਸੰਤਾਂ ਦੇ ਪੈਰ ਘੁੱਟਣ ਸੰਤਾਂ ਤੋਂ ਬਾਣੀ ਚ ਬਹੁਤ ਵਾਰੀ ਆਇਆ ਇੱਥੇ ਵੀ ਆਇਆ ਅਸੀਂ ਚਰਨ ਸਾਫ਼ ਕਰ ਦਈਏ ਤੇ ਗਾਂ ਨੂੰ ਵੀ ਕਰਾਂਗੇ ਚੰਗੀ ਤਰ੍ਹਾਂ ਵੀ ਇਹ ਚਰਨ ਸ਼ਬਦ ਹੀ ਹੈ ਅਕਾਲ ਪੁਰਖ ਦੇ ਕੋਈ ਚਰਨ ਨਹੀਂ ਹੈ ਉਹ ਮਾਈ ਕਹਿਣ ਲੱਗੀ ਲਿਆ ਬਾਬਾ ਜੀ ਤੁਹਾਡੇ ਖਰੌੜੇ ਧੋ ਦਵਾਂ ਮੈਂ ਉਹ ਕਹਿੰਦੀ ਮਾਈ ਇਹ ਚਰਨ ਹੁੰਦੇ ਹੈ ਕਹਿੰਦੀ ਮੈਨੂੰ ਫੂਕਣ ਜੋਗਿਆਂ ਦਾ ਨਾਂ ਹੀ ਨਹੀਂ ਆਉਂਦਾ ਇਹਨਾਂ ਦਾ ਇਸ ਕਰਕੇ ਇਹ ਫੂਕਣ ਜੋਗੇ ਹੀ ਹੈ ਸਾਰੇ ਇਸ ਕਰਕੇ ਸਾਡੇ ਜਿਹੜਾ ਅਕਾਲ ਪੁਰਖ ਹੈ ਸਾਡਾ ਗੁਰੂ ਹੈ ਉਹਦੇ ਚਰਨ ਚੁਣਨ ਕੋਈ ਨਹੀਂ ਹੈ
ਪਰ
ਅੱਖਰ ਦਾ ਜਾਪ ਕਰ ਗਿਆ ਨਾ ਉਸ ਅੱਖਰ ਦਾ ਮਤ ਸੱਚਾ ਅੱਖਰ ਭੁੱਲ ਜਾਏ ਗੁਰੂ ਅਮਰਦਾਸ ਸਾਹਿਬ ਜਿਹੜਾ ਅੱਖਰਾਂ ਦਾ ਜਪ ਹੈ ਚੋ ਅੱਖਰਾਂ ਦਾ ਜਿਹਨੂੰ ਇਹ ਜਪ ਆ ਗਿਆ ਉਹਨੂੰ ਅਕਾਲ ਪੁਰਖ ਦੇ ਅੰਦਰ ਚਰਨ ਮਹਿਸੂਸ ਹੋਣੇ ਸ਼ੁਰੂ ਕਰ ਜਾਂਦੇ ਕਿਉਂ ਹਾਂ ਆਕਲ ਪਿਕਲ ਬਈ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈ ਆ ਜਿਸ ਵੇਲੇ ਅੰਦਰ ਪਹਿਲਾ ਚਲਕਾਰਾ ਝਲਕ ਵੱਜਦੀ ਹੈ ਉਹਨਾਂ ਦੇ ਚਰਨਾਂ ਦੀ ਪਰਸਦ ਦੀ ਅੰਦਰ ਚਰਨੇ ਗੁਰਮੰਤਰ ਰੂਪ ਆਉਂਦੇ ਹੈ ਪਸਰ ਦੇ ਅੰਦਰ ਤੇ ਆਕਲ ਬਿਕਲ ਪਈ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈ ਆ ਸੁੱਧ ਨਹੀਂ ਰਹਿੰਦੀ ਸਰੀਰ ਦੀ ਇਸ ਕਰਕੇ ਉਹ ਜਿਹੜੇ ਚਰਨ ਹੈ ਉਹ ਇਸ ਵੇਲੇ ਗੁਰੂ ਨਾਨਕ ਅਕਾਲ ਪੁਰਖ ਦਾ ਸ਼ਬਦ ਰੂਪੀ ਭੇਟ ਰਿਹਾ ਹੈ ਜੰਗਲਾਂ ਚ ਜਪ ਤਪ ਨਹੀਂ ਕਰਦਾ ਜਾਂ 40 ਦਿਨ ਲਗਾਤਾਰ ਚਿਲਾ ਨਹੀਂ ਕੱਢਦਾ ਲੰਗੇ ਪੈਰੀ ਹੋ ਕੇ ਤੇ ਗੁਰਦੁਆਰੇ ਜਾਂਦਾ ਇਹਨੂੰ ਜਪ ਕਹਿੰਦੇ ਆ ਇਹਨੂੰ ਤਪ ਕਹਿੰਦੇ ਆ ਆ ਜਿਹੜਾ ਨੰਗੇ ਪੈਰੀ ਗੁਰਦੁਆਰਿਆਂ ਚ ਤੁਰੇ ਫਿਰਨਾ 40-40 ਦਿਨ ਹੋਰ ਸਾਰਾ ਕੁਛ ਮਸ਼ਕਤਾਂ ਸਹਿਣੀਆਂ ਔਰ ਸਾਰਾ ਕੁਛ ਉਹ ਮਹਾਰਾਜ ਕਹਿੰਦਾ ਇਹ ਹਿੰਦੂ ਕਰਦੇ ਹੁੰਦੇ ਸੀ ਸਾਡਾ ਮੈਂ ਨੀ ਕੋਈ ਵੀ ਕਰਮ ਕਰਦਾ ਜਪ
ਤਪ
ਔਰ ਖਿਆਲ ਰਹੇ ਇੱਥੇ ਜਪ ਦੇ ਤਪ ਸੰਯਮ ਕਰਮ ਇਹ ਕਿਸੇ ਨੂੰ ਔਂਕੜ ਨਹੀਂ ਹੈ ਉਧਰ ਧਿਆਨ ਕਰੋ ਜੋ ਰਹਿ ਰਸ ਦਾ ਜਿਹਨੂੰ ਤੁਸੀਂ ਸੋ ਕਾਰਡ ਰਹਿ ਰਸ ਕਹਿੰਦੇ ਉਹਦੇ ਚ ਪਾਠ ਹੈ ਜਪ ਤਪ ਸੰਯਮ ਧਰਮ ਨਾ ਕਮਾਇਆ ਉਹਦੇ ਸਾਰਿਆਂ ਨੂੰ ਔਂਕੜ ਹੈ ਕਿਉਂ ਉਹ ਸਾਡਾ ਜਪ ਵੀ ਨਾਮ ਜਪਣਾ ਤਪ ਵੀ ਨਾਮ ਜਪਣਾ ਕਰਮ ਵੀ ਨਾਮ ਜਪਣਾ ਇਸ਼ਨਾਨ ਵੀ ਨਾਮ ਜਪਣਾ ਪੁੰਨ ਵੀ ਨਾਮ ਜਪਣਾ ਦਾਨ ਵੀ ਨਾਮ ਮੈਂ ਕਹਾਂ ਸਾਰਾ ਕੁਛ ਹੀ ਨਾਮ ਜਪਣਾ ਹੀ ਹੋ ਗਿਆ ਹੋਰ ਕੁਛ ਉਹਦੇ ਕੋਲ ਹੈ ਹੀ ਨਹੀਂ ਹੈ ਇਸ ਕਰਕੇ ਨਾਮ ਜਪਣਾ ਹੀ ਨਾਨਕ ਕਹਿ ਘਰੇ ਇੱਕੋ ਨਾਮ ਹੀ ਨਾਮ ਹੈ ਪਰਮੇਸ਼ਰ ਦਾ ਇਹਦੀ ਐਡੀ ਤਾਕਤ ਹੈ ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਜੋ ਸੋਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੇ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਨਾਨਕ ਨਾਮ ਆਰਾਦ ਸਭ ਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਵਾਏ ਜਪ ਤਪ ਯਾਦ ਰੱਖੋ ਖਿਆਲ ਰੱਖੋ ਅਸੀਂ ਬੀੜਦੇ ਆ ਰਹੇ ਹਾਂ ਸਿਕਿਉਰਟਨਾਈਜ਼ ਕਰ ਰਹੇ ਹਾਂ ਬਾਣੀ ਨੂੰ ਕਰਮ ਕੀ ਹੈ ਇੱਥੇ ਕਰਮ ਰਿਜੈਕਟਡ ਹੈ ਕਰਮ ਹੈ ਪਾਠ ਕਰਨਾ ਉਹ ਕਿਸ ਤਰ੍ਹਾਂ ਪਾਠ ਪੜਿਓ ਔਰ ਵੇਦ ਵਿਚਾਰਿਓ ਮੈਂ ਕੀਏ ਕਰਮ ਅਨੇਕਾ ਪਿਆਰੇ ਨੇ ਵਿੱਚ ਮਿਲਣ ਨਾ ਜਾਈ ਸਿੱਖ ਨੂੰ ਜਾਗਣਾ ਪੈਣਾ ਹੈ ਇਹ ਸਾਥੋਂ ਕਰਮ ਕਾਂਡ ਕਰਵਾ ਰਿਹਾ ਪਜਾਰੀ ਟੋਲਾ ਸਾਰਾ ਨਿਤਨੇਮ ਜੋ ਕਰਵਾ ਰਿਹਾ ਕਰਮ ਕਾਂਡ ਹੈ ਪਾਠ ਨਹੀਂ ਹੈ ਬਾਬੇ ਨਾਨਕ ਦਾ ਸ਼ਬਦ ਦੇਖੋ ਜਪ
ਕਰਮ
ਇਹ ਨਾਮ ਜਪੀ
ਤੇਰਾ ਨਾਮ ਜਪੀ ਤੇਰਾ
ਨਾਨਕ ਦੇ ਕੱਕੇ ਨੂੰ ਦੇਖੋ ਕਿਸੇ ਚ ਔਂਕੜ ਹੈ। ਅੱਛਾ, ਨਾਨਕ ਛਾਪ ਨਾਲ ਜਿਹੜਾ ਗੁਰ ਪਰਮੇਸ਼ਰ ਭੇਟਿਆ ਹੈ ਉਹ ਭੇਟ ਉਹ ਧੁਨ ਰੂਪੀ ਭੇਟਿਆ, ਇਸ ਕਰਕੇ ਉਹਦਾ ਮੂੰਹ ਖੁੱਲਾ ਹੈ। ਭੇਟੇ ਲਹਿਦਾ ਕਰਨਾ, ਉਹਨੂੰ ਲੰਮਾ ਕਰਨਾ, ਉਹੀ ਸੱਚੇ ਸਭ ਦੇ ਨਵੇੜਾ। ਉਹ ਜਿਹੜਾ ਉਹਦਾ ਧੁਨ ਦਾ ਸ਼ਬਦ ਆ ਉਹਦੇ ਨਾਲ ਨਵੇੜਾ ਹੋ ਜਾਣਾ। ਰੱਖੋ, ਬਾਣੀ ਬੜੀ ਮੁਸ਼ਕਲ ਹੈ ਪਹਿਲੇ ਮਹੱਲੇ ਦੀ, ਔਰ ਖਾਸ ਕਰਕੇ ਜਿੱਥੇ ਧੁਨ ਆਉਂਦੀ ਹੈ ਉਹਨੂੰ ਅਲੈਦਾ ਕਰਨਾ ਹੈ, ਵਿਸਰਾਮ ਦੇਣਾ ਹੈ ਭੇਟੇ ਤੋਂ ਬਾਅਦ, ਔਰ ਉਹਨੂੰ ਉਦਾਂ ਹੀ ਚੱਕਣਾ ਕਿਉਂਕਿ ਹੁਕਮ ਹੈ ਅੱਖਰ ਲਿਖੇ ਸਹੀ ਗਾਵਾ, ਬਾਕੀ ਗਲਤ ਨਹੀਂ ਗਾਉਣਾ।
ਗੁਰ ਪਰਮੇਸ਼ਰ ਗੁਰ ਪਰਮੇਸ਼ਰ ਨਾਨਕ ਭੇਟੇ ਗੁਰ ਪਰਮੇਸ਼ਰ ਕੱਛ ਭੇਦ ਨਹੀਂ ਗੁਰ ਅਰਜੁਨ ਪਰਤਖੇ ਹਰੇ
ਕੱਛੇ ਮਥੁਰਾ
ਕੱਛ ਭੇਦ ਨਹੀਂ ਗੁਰ ਅਰਜੁਨ ਪਰਤਖੇ ਹਰੇ।
ਦੋ ਬੰਦ ਲਾਂਗੇ ਔਰ ਬੜੀ ਮੁਸ਼ਕਿਲ ਬਾਣੀ ਹੈ। ਇਹਨਾਂ ਨੇ ਕਹਿਤਾ ਜੀ ਗੁਰੂ ਅਰਜਨ ਵੀ ਪਰਤਖ ਹੈ, ਉਹ ਜੇ ਉਹ ਭਗਵਾਨ ਬਣ ਗਿਆ ਅਰਜਨ ਤੇ ਹਿੰਦੂਆਂ ਚ ਸਾਡੇ ਚ ਕੀ ਫਰਕ ਰਹਿ ਗਿਆ? ਸਾਡੇ ਗੁਰੂ ਨਹੀਂ ਭਗਵਾਨ, ਸਮਝਣ ਦੀ ਲੋੜ ਹੈ। ਪਰਤਖੇ ਹਰੇ, ਉਹਨਾਂ ਨੂੰ ਪਰਤਖ ਹੀ ਅਕਾਲ ਪੁਰਖ ਸਾਹਮਣੇ ਦਿਸ ਰਿਹਾ ਸੀ। ਗੁਰ ਅਰਜਨ ਬਣੇ ਮਥੁਰਾ, ਮਥੁਰਾ ਜਿਹੜਾ ਪੱਟ ਹੈ ਬ੍ਰਹਮ ਗਿਆਨੀ, ਉਹ ਕਹਿੰਦਾ ਕੋਈ ਭੇਦ ਹੀ ਨਹੀਂ ਰਹਿੰਦਾ, ਹਰ ਬੰਦੇ ਰੱਬ ਹੀ ਰੱਬ ਦਿਸਦਾ। ਔਰ ਗੁਰੂ ਅਰਜਨ ਤੇ ਪਿਛਲੇ ਇੰਨੇ ਨਹੀਂ ਆਣ ਕੇ ਭਗਤੀ ਕੀਤੀ, ਇਹ ਐਸਾ ਭਗਤ ਹੈ ਜਿਹੜਾ ਪੂਰਵਲੇ ਜਨਮਾਂ ਦਾ ਬਣਿਆ ਭਗਤ, ਪੱਕਾ ਪਕਾਇਆ ਉੱਤਰ ਆਇਆ। ਅਰਜੁਨ ਘਰੇ ਗੁਰ ਰਾਮਦਾਸ ਭਗਤ, ਉੱਤਰ ਕੋ ਉਸਮਾਨ ਤੋਂ ਨਹੀਂ ਆਇਆ। ਪਿੰਡੀ ਥਾਈ ਜਦੋਂ ਖਰਬੂਜੇ ਲੱਥਦੇ ਆ ਵਾੜੇ ਦੇ ਵਿੱਚੋਂ ਪੱਕਦੇ ਆ, ਤੇ ਕਹਿੰਦੇ ਯਾਰ ਅੱਜ ਬੜੇ ਪੱਕੇ ਖਰਬੂਜੇ ਨਿਕਲੇ, ਵਾੜੇ ਚੋਂ ਲੱਥੇ ਆ ਉਤਰੇ ਆ। ਕਿੰਨੇ ਕੁ ਖਰਬੂਜੇ ਉਤਰੇ ਆ ਜੀ? ਅੱਜ ਤੇ ਟੋਕਰਾ ਭਰ ਕੇ ਲਾਲ ਖਰਬੂਜੇ ਉਤਰੇ, ਉਹ ਉਤਰੇ ਬੇਲ ਨਾਲੋਂ, ਬੇਲ ਨਾਲੋਂ ਛੱਡ ਦਿੰਦਾ ਹੈ ਖਰਬੂਜਾ ਤੇ ਰੰਗ ਨੂੰ। ਖਰਬੂਜਾ ਜਦੋਂ ਪੱਕ ਜਾਂਦਾ ਉਹ ਬੇਲ ਨਾਲੋਂ ਅਲਹਿਦਾ ਹੋ ਜਾਂਦਾ, ਉਹਨੂੰ ਕਹਿੰਦੇ ਪੱਕਿਆ ਖਰਬੂਜਾ, ਉਹ ਬੜਾ ਮਿੱਠਾ ਹੁੰਦਾ। ਏਦਾਂ ਜਿਹੜਾ ਭਗਤ ਸੀ ਇਹ 16 ਸਾਲ ਦੀ ਉਮਰ ਚ ਗੁਰਿਆਈ ਲੈ ਗਿਆ, ਐਡਾ ਛੋਟੀ ਜਿਹੀ ਉਮਰ ਦਾ ਜਦੋਂ